ਆਸਾ ਸੇਖ ਫਰੀਦ ਜੀਓ ਕੀ ਬਾਣੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਸਾ ਰਾਗ ਦੇ ਵਿੱਚ ਸੇਖ ਫਰੀਦ ਜੀ ਫਰਮਾਉਂਦੇ ਹਨ, ਪਾਵਨ ਬਾਣੀ ਓਅੰਕਾਰ ਇੱਕੋ ਇੱਕ ਸਤਿਗੁਰੂ ਦੀ ਪ੍ਰਸਾਦ ਕਿਰਪਾ ਹੋਵੇ ਤਾਂ ਉਹਦੀ ਪ੍ਰਾਪਤੀ ਹੁੰਦੀ ਹੈ। ਦਿਲ ਹੋ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚਿਆ। ਜਿਨ੍ਹਾਂ ਗੁਰਮੁਖਾਂ ਦੇ ਦਿਲ ਵਿੱਚ ਵਾਹਿਗੁਰੂ ਦਾ ਪ੍ਰੇਮ ਹੈ, ਸੇਈ ਹੁੰਦੇ ਨੇ, ਉਹੀ ਸੱਚੇ ਗੁਰਮੁਖ ਨੇ। ਜਿਨ੍ਹਾਂ ਦੇ ਮਨ ਵਿੱਚ ਹੋਰ ਗੱਲ ਹੈ ਤੇ ਮੂੰਹ ਦੇ ਵਿੱਚ ਹੋਰ ਗੱਲ ਹੈ, ਉਹ ਆਦਮੀ ਕੱਚੇ ਕਹੇ ਜਾਂਦੇ ਨੇ। ਉਹਨਾਂ ਉੱਤੇ ਭਰੋਸਾ ਕਰਨਾ ਠੀਕ ਨਹੀਂ, ਕਿਉਂਕਿ ਹਮ ਮਰਦ ਬਾਇਦ ਕੇ ਸ਼ਬਦ ਸੁਖ ਨਵਰ, ਨਾ ਸਿਕਮੇ ਦਿਗਰ ਦਰਦ ਹਾਮੇ ਦਿਗਰ। ਉਹ ਆਦਮੀ ਚਾਹੀਦਾ ਜੋ ਚੰਗੇ ਸ੍ਰੇਸ਼ਠ ਬਚਨਾਂ ਦੇ ਉਚਾਰਨ ਵਾਲਾ ਹੋਵੇ, ਐਸਾ ਮਨੁੱਖ ਨਾ ਹੋਵੇ ਜਿਹਦੇ ਪੇਟ ਅੰਦਰ ਕੁਝ ਹੋਰ ਹੋਵੇ ਤੇ ਦਹਾਨੇ ਹੁੰਦਾ ਮੂੰਹ ਤੇ ਮੂੰਹ ਦੇ ਅੰਦਰ ਹੋਰ ਕੋਈ ਗੱਲ ਹੋਵੇ। ਨਾਨਕ ਕੱਚੜਿਆਂ ਸੇ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਹੋਏ ਜੀਵਨ ਦੇ ਵਿਛੜਾ ਉਹ ਮੋਇਆ ਨਾ ਜਾਹੀ ਛੋੜ। ਇਸ ਕਰਕੇ ਸਤਿਗੁਰੂ ਕਹਿੰਦੇ ਇਹ ਜੇ ਬੰਦਿਆਂ ਤੋਂ ਥੋੜ੍ਹੇ ਹਟ ਕੇ ਹੀ ਰਹੋ, ਇਹ ਵੀ ਸੁਝਾਉ ਦਿੰਦੇ ਆਪਾਂ ਨੂੰ ਚੰਗਾ। ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਜੋ ਆਦਮੀ ਰੱਬ ਦੇ ਇਸ਼ਕ ਹੁੰਦਾ ਪ੍ਰੇਮ ਚ ਰੱਤੇ ਹੋਏ ਨੇ, ਉਹ ਦੀਦਾਰ ਪਰਮਾਤਮਾ ਦਾ ਜਿਹੜਾ ਰੰਗ ਸਰੂਪ ਹੋ ਗਏ ਨੇ। ਦੀਦਾਰ ਨਾਮ ਪਰਮਾਤਮਾ ਦਾ ਵੀ ਆ, ਉਹਦਾ ਰੂਪ ਹੋ ਗਏ ਨੇ। ਹੋਏ ਹਲਾਲ ਲੱਗੇ ਹੱਕ ਜਾਏ, ਨਾਨਕ ਦਰ ਦੀਦਾਰ ਸਮਾਏ। ਜੋ ਰੱਤੇ ਦੀਦਾਰ ਸੇਈ ਸੱਚ ਹਾਕ, ਇਹ ਵੀ ਬਾਣੀ ਚ ਲਿਖਿਆ ਮਹਾਰਾਜ ਨੇ। ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ ਰਹਾਓ, ਜਿਨ੍ਹਾਂ ਨੂੰ ਹੁਣ ਨਾਮ ਵਿਸਰੀ ਗਿਆ, ਉਹ ਭੋਏ ਹੁੰਦਾ ਧਰਤੀ ਤੇ, ਭਾਰ ਹੁੰਦਾ ਬੋਝ ਰੂਪ ਹੀ ਨੇ ਸੰਸਾਰ ਤੇ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਆਪ ਲੀਏ ਲੜ ਲਾਏ ਦਰ ਦਰਵੇਸ ਸੇ। ਜਿਨ੍ਹਾਂ ਵਾਹਿਗੁਰੂ ਨੇ ਆਪਣੇ ਲੜ ਪੱਲੇ ਨਾਲ ਲਾ ਲਿਆ, ਜਿਨ੍ਹਾਂ ਨੂੰ, ਉਹ ਖੁਦਾ ਦੇ ਦਰਵਾਜ਼ੇ ਦੇ ਅਸਲੀ ਦਰਵੇਸ਼ ਨੇ, ਫਕੀਰ ਨੇ। ਤਿੰਨ ਧੰਨ ਜਣੇ ਦੀ ਮਾਓ ਆਏ ਸਫਲ ਸੇ, ਉਹਨਾਂ ਦੇ ਜਿਹੜੀ ਜਾਣਨ ਵਾਲੀ ਮਾਂ ਨਾ ਧੰਨਤਾ ਯੋਗ ਹੈ, ਉਹ ਗੁਰਮੁਖ ਸੰਸਾਰ ਚ ਆਏ ਹੋਏ ਸਫਲ ਨੇ। ਜੋ ਅੰਧਨ ਹਿਰਦਾ ਨਾਮ ਤੇ ਆਵੈ, ਸਭ ਜਨਮ ਤਿੰਨਾਂ ਕਾ ਸਫਲ ਪਿਆ। ਉਹ ਆਪ ਤਰੇ ਸਿੱਟ ਸਭ ਤਾਰੀ, ਸਭ ਕੁਲ ਪੀ ਪਾਰ ਪਿਆ। ਪਰਬ ਦਗਾਰ ਅਪਾਰ ਅਗੰਬੇ ਅੰਤ ਤੂੰ, ਇਹ ਸਾਰਿਆਂ ਦੇ ਪਰਬ ਦਗਾਰ ਪਾਲਣਾ ਕਰਨ ਵਾਲੇ ਵਾਹਿਗੁਰੂ, ਅਪਾਰ ਗੁਣਾਂ ਵਾਲੇ ਆਪ ਬੇਅੰਤ ਤੋਂ ਬੇਅੰਤ ਹੋ ਮਹਾਰਾਜ ਜੀ। ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ, ਇਹ ਸੱਚੇ ਪਰਮੇਸ਼ਰ ਜਿਨ੍ਹਾਂ ਗੁਰਮੁਖਾਂ ਨੇ ਤੈਨੂੰ ਪਛਾਣਿਆ, ਉਹਨਾਂ ਦੇ ਚਰਨਾਂ ਨੂੰ ਮੂੰਹ ਦਾ ਅਰਥ ਹੁੰਦਾ ਮੈਂ ਚੁੰਮਦਾ ਹਾਂ। ਸੋ ਇਸ ਪ੍ਰਕਾਰ ਕਿਉਂ ਭੁਲੇਖਾ ਲਾ ਜਾਂਦਾ, ਚੁੰਮਾ ਪੈਰ ਮੂੰਹ ਨਹੀਂ ਹੁੰਦਾ, ਮੂੰਹ ਹੁੰਦਾ ਮੈਂ। ਤੇਰੀ ਪਨਹਿ ਖੁਦਾਏ ਤੂੰ ਬਖਸੰਦ ਗੇ, ਹੇ ਵਾਹਿਗੁਰੂ, ਹੇ ਖੁਦਾ, ਮੈਨੇ ਆਪ ਦੀ ਪਨਾਹ ਸ਼ਰਨ ਪਕੜੀ ਹੈ ਜੀ, ਤੂੰ ਹੀ ਔਗਣਾਂ ਦੇ ਬਖਸ਼ਣ ਵਾਲਾ ਜੀ, ਹੋਰ ਤਾਂ ਕੋਈ ਬਖਸ਼ ਨਹੀਂ ਸਕਦਾ ਬੰਦੇ ਨੂੰ। ਸੇਖ ਫਰੀਦੈ ਖੈਰ ਦੀਜੈ ਬੰਦਗੀ, ਸੇਖ ਫਰੀਦ ਜੀ ਫਰਮਾਉਂਦੇ ਵਾਹਿਗੁਰੂ ਮੇਰੇ ਪੱਲੇ ਆਪਣੀ ਬੰਦਗੀ ਦਾ ਖੈਰ ਪਾ ਦਿਓ। ਜੋ ਆਪਤ ਸਰਨ ਠਾਕੁਰ ਪ੍ਰਭ ਤੁਮਰੀ, ਤਿਸ ਰਾਖੋ ਕਿਰਪਾ ਤਾਰ, ਜਾਂ ਨਾਨਕ ਸਰਨ ਤੁਮਾਰੀ ਹਰ ਜੀਓ ਰਾਖੋ ਲਾਜ ਮੁਰਾਰ। ਮੈਂ ਤਾਂ ਇੱਕ ਬੰਦਗੀ ਮੰਗਦਾ, ਜਾਚਕ ਜਨ ਜਾਚੈ ਪ੍ਰਵਧਾਨ, ਕਰ ਕਿਰਪਾ ਦੇਵੋ ਹਰ ਨਾਮ, ਸਾਧ ਜਨਾ ਕੀ ਮੰਗੋ ਤੂਰ, ਪਾਰ ਬ੍ਰਹਮ ਮੇਰੀ ਸਰਦਾ ਪੂਰ, ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮੈ ਧਿਆਵੋ, ਚਰਨ ਕਮਲ ਸਿਉਂ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ, ਏਕ ਓਟ ਏਕੋ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ। ਆਸਾ ਬੋਲੈ ਸੇਖ ਫਰੀਦ ਪਿਆਰੇ ਅਲਹਿ ਲੱਗੇ, ਇਹੋ ਤਨ ਹੋਸੀ ਖਾਕ ਨਿਮਾਣੀ ਗੋਰ ਘਰੇ। ਸੇਖ ਫਰੀਦ ਜੀ ਬਚਨ ਕਰਦੇ ਕਿ ਪਿਆਰਿਓ, ਅੱਲਾ ਵਿੱਚ ਲੱਗੇ ਰਹਿਣਾ ਚਾਹੀਦਾ, ਕਿਉਂ ਜੇ ਸਰੀਰ ਨੇ ਖਾਕ ਰੂਪ ਹੋ ਜਾਣਾ, ਸਵਾਹ ਬਣ ਜਾਣੀ, ਇਹਦੀ ਮਿੱਟੀ ਬਣ ਜਾਣੀ ਹੈ, ਅਤੇ ਦੇਹ ਵਿਚਾਰੀ ਨੇ ਗੋਰ ਹੁੰਦਾ ਕਬਰ, ਕਬਰ ਦੇ ਵਿੱਚ ਘਰ ਕਰ ਲੈਣਾ, ਨਿਮਾਣੀ ਗੋਰ ਵਿੱਚ ਇਹਨੇ ਘਰ ਕਰਨਾ। ਨਿਮਾਣੀ ਇਸ ਵਾਸਤੇ ਕਿ ਜੋ ਪੁੱਟ ਕੇ ਬਣਾਈ ਹੈ। ਆਜ ਮਿਲਾਵਾ ਸੇਖ ਫਰੀਦ ਟਕਮ ਕੁੰਜੜੀਆਂ, ਮਨਹੋ ਮਚਿੰਦੜੀਆਂ। ਆਜ ਮਿਲਾਵਾ ਸੇਖ ਫਰੀਦ, ਇੱਥੇ ਵਿਸ਼ਰਾਮ ਹੈ, ਟਕਮ ਕੁੰਜੜੀਆਂ ਮਨਹੋ ਮਚਿੰਦੜੀਆਂ। ਸੋ ਇਸ ਪ੍ਰਕਾਰ ਰਹਾਓ ਦੀ ਤੁਕ ਹੈ। ਸੇਖ ਫਰੀਦ ਜੀ ਫਰਮਾਉਂਦੇ ਕਿ ਆਜ, ਅੱਜ ਹੁਣ ਮਨੁੱਖਾ ਜਨਮ ਵਿੱਚ ਹੀ ਪਰਮਾਤਮਾ ਨਾਲ ਮਿਲਾਪ ਹੋ ਸਕਦਾ, ਪਰ ਜੇ ਕਹਿੰਦੇ ਕੁੰਜੜੀਆਂ ਇੰਦਰੀਆਂ ਨੂੰ ਟਾਕਮ ਹੁੰਦਾ ਰੋਕੇ, ਜੋ ਇੰਦਰੀਆਂ ਮਨ ਨੂੰ ਮਚਿੰਦੜੀਆਂ ਮਚਾਉਣ ਵਾਲੀਆਂ, ਮਛਰਾਉਣ ਵਾਲੀਆਂ, ਚੰਚਲ ਕਰਨ ਵਾਲੀਆਂ ਨੇ, ਗੂੰਜੜੀਆਂ ਹੁੰਦੀਆਂ ਵਾਸ਼ਨਾ ਨੂੰ ਟਾਕਮ ਹੁੰਦਾ ਰੋਕ ਕੇ, ਜੋ ਵਾਸ਼ਨਾ ਮਨ ਚੋਂ ਮਚਿੰਦੜੀਆਂ ਹੁੰਦਾ ਉਤਪੰਨ ਹੋਣ ਵਾਲੀਆਂ ਨੇ। ਸੋ ਦੂਸਰਾ ਭਾਵ ਇਹ ਵੀ ਬਣਦਾ ਕਿ ਸ਼ੇਖ ਫਰੀਦ ਜੀ ਫਰਮਾਉਂਦੇ, ਜੇ ਅੱਜ ਪਰਮਾਤਮਾ ਨਾਲ ਮਿਲਾਪ ਹੋ ਜਾਵੇ ਤਾਂ ਕੂੰਜੜੀਆਂ ਜਿਹੜੀਆਂ ਇੰਦਰੀਆਂ ਨੇ ਉਹ ਟਾਕਮ ਹੁੰਦੀਆਂ, ਖੇਡ ਆਉਂਦੀਆਂ, ਖੜਾਵਟ ਸੈੱਟ ਹੋ ਜਾਂਦੀਆਂ, ਅਤੇ ਮਨੋ ਮਚਿੰਦੜੀਆਂ ਹੁੰਦਾ ਮਨ ਇੱਛਿਤ ਫਲ ਪ੍ਰਾਪਤ ਹੁੰਦੇ ਨੇ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਜੇ ਜਾਣਾ ਮਰ ਜਾਈਐ ਘੁੰਮ ਨਾ ਆਈਐ, ਝੂਠੀ ਦੁਨੀਆਂ ਲੱਗ ਨਾ ਆਪ ਵੰਜਾਈਐ। ਜੇ ਜਾਣਦੇ ਹੋ ਕਿ ਮਰ ਜਾਣਾ ਤੇ ਘੁੰਮ ਕੇ ਮੁੜ ਕੇ ਸੰਸਾਰ 'ਚ ਆਪਾਂ ਨਹੀਂ ਆਉਣਾ, ਤਾਂ ਭਾਈ ਫਿਰ ਝੂਠੀ ਦੁਨੀਆਂ 'ਚ ਲੱਗ ਕੇ ਆਪਣੇ ਆਪ ਨੂੰ ਵੰਜਾਈਐ ਗਵਾਉਣਾ ਨਾ ਕਰੋ। ਇਹ ਤੁਹਾਨੂੰ ਚੰਗਾ ਭਲਾ ਪਤਾ, ਥੋੜ੍ਹੇ ਦੇਖਦੇ ਹਾਂ ਦੁਨੀਆਂ ਮਰਦੀ ਜਾ ਰਹੀ ਹੈ, ਫਰੀਦਾ ਕਿੱਥੇ ਤੈਂਡੇ ਮਾਪਿਆ ਜਿੰਨੀ ਤੂੰ ਜਾਣੇ ਉਹ ਤੈ ਪਾਸੋਂ ਲੱਦ ਗਏ ਤੂੰ ਅਜੇ ਨਾ ਪਤੀਆਂ। ਚੰਗਾ ਭਲਾ ਪਤਾ, ਰੋਜ਼ ਲੋਕਾਂ ਦੇ ਫਿਊਨਲ ਜਾਂਦੇ ਨੇ, ਸੋਚਦੇ ਮੈਂ ਫਿਊਨਲ 'ਤੇ ਜਾਣ ਨੂੰ ਰੱਖਿਆ ਹਾਂ, ਨਹੀਂ ਮੈਂ ਜਾਣਾ ਹੀ ਨਹੀਂ। ਨਹੀਂ ਨਹੀਂ ਤੂੰ ਵੀ ਜਾਣਾ ਇੱਕ ਦਿਨ, ਤੇਰਾ ਵੀ ਹੋਣਾ ਇੱਕ ਦਿਨ। ਇਸ ਪ੍ਰਕਾਰ ਮਹਾਰਾਜ ਕਹਿੰਦੇ ਤੈਂ ਵੀ ਜਾਣਾ ਭਾਈ, ਧਿਆਨ ਰੱਖ ਆਪਣਾ। ਸ਼ੇਖ ਫਰੀਦ ਜੀ ਫਰਮਾਉਂਦੇ ਨੇ ਪਿਆਰਿਓ ਅੱਲਾ ਵਿੱਚ ਲੱਗੇ ਰਹਿਣਾ ਚਾਹੀਦਾ ਹੈ। ਕਿਉਂ? ਜੋ ਇਹ ਸਰੀਰ ਨੇ ਖਾਕ ਰੂਪ ਹੋ ਜਾਣਾ ਅਤੇ ਦੇਹਵਿਚਾਰੀ ਨੇ ਕਬਰ ਦੇ ਵਿੱਚ ਮਿਲ ਜਾਣਾ। ਇਸ ਕਰਕੇ ਭਾਈ ਧਿਆਨ ਰੱਖੋ ਇਸ ਗੱਲ ਦਾ, ਆਪਣਾ ਆਪ ਖਰਾਬ ਨਾ ਕਰੋ। ਬੋਲੀ ਐ ਸੱਚ ਧਰਮ ਝੂਠ ਨਾ ਬੋਲੀ ਐ, ਜੋ ਗੁਰ ਦੱਸੈ ਵਾਟ ਮੁਰੀਦਾਂ ਜੋਲੀ ਐ। ਧਰਮ ਦੀ ਉਤਪਤੀ ਲਈ ਸਦਾ ਸੱਚ ਨੂੰ ਬੋਲੀਏ, ਸੱਚ ਨੂੰ ਮਿਲਣਾ ਨਾ, ਸੱਚ 'ਤੇ ਚੱਲਣਾ ਪੈਣਾ। ਜੇ ਝੂਠ ਬੋਲਾਂਗੇ ਫਿਰ ਉਹ ਸੱਚ ਪਰੇ ਹੋ ਜਾਂਦਾ ਆਪਣੇ ਤੋਂ। ਕਦਾਚਿਤ ਵੀ ਝੂਠ ਨਾ ਬੋਲੀਏ, ਜੋ ਵੀ ਵਾਟ ਰਸਤਾ ਗੁਰੂ ਜੀ ਦੱਸਣ ਮੁਰੀਦ ਨੂੰ, ਚੇਲੇ ਨੂੰ, ਸਿੱਖ ਨੂੰ, ਉਸੇ ਰਸਤੇ ਦੇ ਉੱਤੇ ਜੋਲੀ ਆ ਚੱਲਣਾ ਚਾਹੀਦਾ ਆਪਾਂ ਨੂੰ ਮਿਲ ਕੇ। ਛੈਲ ਲਗੰਦੇ ਪਾਰ ਗੋਰੀ ਮਨ ਤੀਰਿਆ, ਕੰਚਨ ਬੰਨੇ ਪਾਸੇ ਕਲਵਤ ਚੀਰਿਆ। ਲੰਘਣਦੇ, ਦੋਨੋਂ ਹੀ ਟਿੱਪੀਆਂ ਨੇ, ਲੰਘਣਦੇ। ਇਸ ਪ੍ਰਕਾਰ ਜਿਵੇਂ ਛੈਲ ਸੁੰਦਰਪਤੀ ਨੂੰ ਦਰਿਆ ਤੋਂ ਪਾਰ ਲੰਘਦਿਆਂ ਵੇਖ ਕੇ ਦਰਿਆ ਦੇ ਉਰਵਾਰਲੇ ਕਿਨਾਰੇ ਪਰ ਖੜੀ ਹੋਈ ਗੋਰੀ ਤੋਂ ਭਾਵ ਇਸਤਰੀ, ਉਹਦੀ ਪਤਨੀ ਆ, ਉਹਦੇ ਮਨ ਦੇ 'ਚ ਧੀਰਜ ਹੋ ਗਿਆ ਕਿ ਮੇਰਾ ਪਤੀ ਦਰਿਆ ਜ਼ਰੂਰ ਪਾਰ ਕਰੇਗਾ। ਇਵੇਂ ਸ਼ੈਲ ਹੁੰਦਾ ਪਏ, ਉਹ ਵੀ ਪਿੱਛੇ ਲੰਘ ਜਾਂਦੀ ਹੈ। ਇਵੇਂ ਕਹਿੰਦੇ ਗਿਆਨਵਾਨਾਂ ਨੂੰ ਸੰਸਾਰ ਤੋਂ ਪਾਰ ਲੰਘਦਿਆਂ ਵੇਖ ਕੇ ਗੋਰੀ ਕੌਣ ਹੈ, ਇੱਥੇ ਜਗਿਆਸੂਆਂ ਦੇ ਮਨ 'ਚ ਵੀ ਤਸੱਲੀ ਹੋ ਗਈ ਕਿ ਮਹਾਂਪੁਰਖ ਮੈਨੂੰ ਜ਼ਰੂਰ ਤਾਰਨਗੇ, ਆਪ ਤਰੇ ਹੋਏ ਨੇ। ਜਿਨ੍ਹਾਂ ਨੇ ਆਪਣੇ ਸਰੀਰ ਦੇ ਪਾਸੇ ਕੰਚਨ ਬੰਨੇ ਸੋਨੇ ਦੇ ਰੰਗ ਵਾਂਗ ਚਿਲਕਾਏ ਨੇ, ਉਹ ਅੰਤ ਨੂੰ ਕਲਵਤ ਹੁੰਦਾ ਆਰੇ ਨਾਲ ਚੀਰੇ ਜਾਂਦੇ ਨੇ। ਬਾਰਾਂ ਬੰਦੀਆਂ ਦੇ ਸੋਨੇ ਗ੍ਰਹਿਣ ਕਰਨ ਤੋਂ ਜਿਹੜੇ ਪਾਸੇ ਲਾਂਭੇ ਹੋਏ ਨੇ, ਉਹਨਾਂ ਨੇ ਵਿਚਾਰ ਰੂਪੀ ਕਲਵੱਤਰ ਲੈ ਕੇ ਸੰਸਾਰ ਨੂੰ ਚੀਰ ਦਿੱਤਾ। ਮਿਥਿਆ ਨਿਸ਼ਚੇ ਕਰਨਾ ਚੀਰਨਾ ਹੁੰਦਾ। ਇਹ ਪ੍ਰਸੰਗ ਅਨੁਸਾਰ ਪਾਠ ਆਉਂਦਾ। ਇੱਥੇ ਕਲਵੱਤ ਹੀ ਬੋਲਣਾ ਪੈਂਦਾ, ਕਈ ਥਾਈਂ ਕਲਵੱਤ ਵੀ ਬੋਲਣਾ, ਕਲਵੱਤਰ ਹੁੰਦਾ। ਸੇਖ ਹਯਾਤੀ ਜੱਗ ਨਾ ਕੋਈ ਥਿਰ ਰਹਿਆ, ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ। ਇਹ ਹੈ ਆਤੀ ਪਾਠ ਕਰਨਾ, ਹਾ ਹਾਹੇ ਨੂੰ ਜਿਵੇਂ ਦਲਾਈਆਂ ਲਾ ਕੇ, ਈੜੀ ਸਿਹਾਰੀ, ਐੜੇ ਨੂੰ ਕੰਨਾਂ ਅਤੇ ਤੱਤੇ ਨੂੰ ਬਿਹਾਰੀ ਲਾ ਕੇ ਬੋਲੋ ਹਏ ਆਤੀ। ਇਸ ਪ੍ਰਕਾਰ ਸੇਖ ਫਰੀਦ ਜੀ ਫਰਮਾਉਂਦੇ ਨੇ ਹਯਾਤੀ ਹੁੰਦਾ ਅਮਰ ਹੋ ਕੇ ਸੰਸਾਰ ਵਿੱਚ ਕੋਈ ਇੱਜ਼ਤ ਨਹੀਂ ਰਿਹਾ ਅੱਜ ਤੱਕ, ਹਯਾਤੀ ਹੁੰਦਾ ਉਮਰਾਂ ਤੱਕ ਸੰਸਾਰ ਵਿੱਚ ਕੋਈ ਟਿਕਿਆ ਨਹੀਂ ਹੈ। ਜਿਸ ਤਰ੍ਹਾਂ ਸਤਿਯੁਗ ਵਿੱਚ ਲੱਖ ਵਰੇ ਦੀ ਉਮਰ ਸੀ, ਤ੍ਰੇਤੇ 'ਚ 10,000 ਵਰੇ ਦੀ ਉਮਰ ਸੀ, ਦੁਆਪਰ ਵਿੱਚ 1,000 ਵਰੇ ਦੀ ਉਮਰ ਸੀ, ਇਵੇਂ ਕਲਯੁੱਗ ਦੇ 100 ਵਰੇ ਦੀ ਉਮਰ ਹੈ। ਪਰ ਸਾਰੀ ਉਮਰ ਨੂੰ ਜੀਵ ਭੋਗਦੇ ਨਹੀਂ ਸੀ। 100 ਵਰੇ ਦੀ ਉਮਰ ਤੋਂ ਪਹਿਲਾਂ ਹੀ ਕੋਈ ਜ਼ਰੂਰੀ ਨਹੀਂ ਕਲਯੁੱਗ ਦੇ ਵਿੱਚ ਆ 100 ਵਰੇ ਦੀ ਉਮਰ, ਜੇ ਮਿਥ ਲਈਏ ਕੋਈ 70 ਦਾ, 60 ਦਾ, 50 ਦਾ, 25 ਦਾ ਵੀ ਚਲਾ ਜਾਂਦਾ। ਜਿਸ ਆਸਣ ਦੇ ਉੱਤੇ, ਥਾਂ ਦੇ ਉੱਤੇ ਅਸੀਂ ਬੈਠੇ ਹਾਂ, ਇਹ ਥਾਂ ਦੇ ਉੱਤੇ ਕਿੰਨੇ ਹੀ ਬਹਿ ਕੇ ਜੀਵਾਂ ਦਾ ਸਮੁਦਾ ਚਲਿਆ ਗਿਆ ਅੱਜ ਤੱਕ, ਪਤਾ ਨਹੀਂ ਕਲਯੁੱਗ ਦੇ ਵਿੱਚ ਜਿੱਥੇ, ਜਿਹੜੇ ਸ਼ਹਿਰ ਨੂੰ ਆਪਾਂ ਕਹਿੰਦੇ ਇੱਥੇ ਕੀ ਪਤਾ, ਸਤਯੁੱਗ ਦੇ ਵਿੱਚ ਕਿਹੜਾ ਸ਼ਹਿਰ ਸੀ ਪਹਿਲਾਂ, ਕੋਈ ਪਤਾ ਲੱਗਦਾ? ਉਹ ਤਾਂ ਧਰਤੀ ਪੱਟਿਆਂ ਪਤਾ ਲੱਗਦਾ ਇੱਥੋਂ ਆਹ ਚੀਜ਼ਾਂ ਨਿਕਲ ਆਈਆਂ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾ, ਜਹਾਂ ਜਹਾਂ ਇਹ ਦੇਹੀ ਧਾਰੀ ਰਹਿਣ ਨਾ ਪਾਇਓ ਕਬ ਹੂੰ, ਇੱਥੇ ਰਹਿੰਦਾ ਤਾਂ ਕੋਈ ਨਹੀਂ ਹੈ। ਕਿਵੇਂ ਜੀ? ਪ੍ਰਮਾਣ ਦਿੰਦੇ ਨੇ, ਕੱਤਕ ਕੂੰਜਾਂ ਚੇਤ ਡਾਉ ਸਾਵਣ ਬਿਜਲੀਆਂ, ਸਿਆਲੇ ਸੋਹੰਦੀਆਂ ਪਿਰ ਗਲ ਬਹਾੜੀਆਂ। ਜਿਵੇਂ ਕੱਤਕ ਦੇ ਮਹੀਨੇ 'ਚ ਕੂੰਜਾਂ ਆਉਂਦੀਆਂ ਨੇ, ਅਤੇ ਚੇਤ ਦੇ ਮਹੀਨੇ ਵਿੱਚ ਬੰਨ ਨੂੰ ਡਾਉ ਹੁੰਦੀ ਅਗਨੀ ਲੱਗਦੀ ਹੈ, ਅਤੇ ਸਾਉਣ ਦੇ ਮਹੀਨੇ 'ਚ ਬਿਜਲੀਆਂ ਚਮਕਦੀਆਂ ਨੇ। ਇਹ ਅਲੱਗ ਅਲੱਗ ਹੈ ਨਾ ਸਾਰੀਆਂ, ਕੱਤੇ ਦੇ ਮਹੀਨੇ 'ਚ ਹੀ ਕੂੰਜਾਂ ਆਉਂਦੀਆਂ, ਫੇਰ ਨਹੀਂ ਆਉਂਦੀਆਂ। ਚੇਤ ਦੇ ਮਹੀਨੇ ਵਿੱਚ ਹੀ ਜੰਗਲ ਨੂੰ ਅੱਗ ਜ਼ਿਆਦਾ ਲੱਗਦੀ ਹੈ, ਸਾਉਣ ਦੇ ਮਹੀਨੇ 'ਚ ਬੇਲੀਆਂ ਜ਼ਿਆਦਾ ਚਮਕਦੀਆਂ ਨੇ, ਅਤੇ ਸਿਆਲ ਦੇ ਦਿਨਾਂ ਵਿੱਚ ਜਿਵੇਂ ਔਰਤ ਦੀਆਂ ਬਾਹੜੀਆਂ ਤਾਂ ਬਾਹਾਂ ਪਤੀ ਦੇ ਗਲ ਵਿੱਚ ਸੋਭਨੀਕ ਹੁੰਦੀਆਂ ਨੇ। ਕਹਿੰਦੇ ਜਿਵੇਂ ਇਹ ਗੱਲਾਂ ਜ਼ਰੂਰ ਹੀ ਹੋਣ ਵਾਲੀਆਂ, ਇਵੇਂ ਮਰਨਾ ਵੀ ਜ਼ਰੂਰ ਹੈ, ਯਾਦ ਰੱਖੋ। ਚੱਲੇ ਚੱਲਣਹਾਰ ਵਿਚਾਰਾ ਲੇ ਮਨੋ, ਗੰਢੇਂਦਿਆਂ ਛਿਆ ਮਾਹਾ ਤੁੜਨਦਿਆਂ ਹਿੱਕ ਖਿਨੋ। ਢੱਡਾ ਕਰਕੇ ਗੰਢੇਂਦਿਆਂ ਛਿਆ ਮਾਹਾ, ਇਹ ਆਪਣੇ ਮਨ ਨੂੰ ਵਿਚਾਰ ਕਰ ਲਓ ਕਿ ਚੱਲਣ ਸਮੇਂ ਆ ਕੇ ਅੰਤ ਨੂੰ ਜੀਵ ਨੇ ਚੱਲਿਆ ਜਾਣਾ। ਸਰੀਰ ਨੂੰ ਬਣਦਿਆਂ ਬਣਦਿਆਂ ਬਣਤਰ ਜੀ ਨੂੰ 6 ਮਹੀਨੇ ਲੱਗ ਜਾਂਦੇ ਹੈ, ਅਤੇ ਨਾਸ ਹੋਣ ਨੂੰ 6 ਵੀ ਨਹੀਂ ਲੱਗਦਾ, ਉਹ ਸਵਾਹ ਜੀ ਝੱਟੀ ਬਣਾ ਦਿੰਦੇ ਨੇ। ਜ਼ਿਮੀ ਪੁੱਛੈ ਸੁਮਾਨ ਫਰੀਦਾ, ਖੇਵਟ ਕਿਨ ਗਏ ਜਾਲਣ ਗੋਰਾਂ ਨਾਲ, ਉਲਾਮੇ ਜੀ ਸਹੇ। ਸੋ ਇਸ ਕਰਕੇ ਜ਼ਿਮੀ ਪੁੱਛੈ ਅਸਮਾਨ ਫਰੀਦਾ, ਵਿਸ਼ਰਾਮ ਇੱਥੇ ਆਉਣਾ, ਖੇਵਟ ਕਿਨ ਗਏ, ਪੜ੍ਹਨ ਵੇਲੇ ਥੋੜ੍ਹਾ ਵਿਸ਼ਰਾਮ ਹੋਰ ਹੁੰਦਾ, ਉਹਨੂੰ ਕਹਿੰਦੇ ਚਾਲ ਦਾ ਵਿਸ਼ਰਾਮ, ਵੀ ਚਾਲ ਵਿੱਚ ਇਹ ਵਿਸ਼ਰਾਮ ਲੱਗਣਾ, ਅਰਥਾਂ ਵੇਲੇ ਥੋੜ੍ਹਾ ਜਿਹਾ ਵਿਸ਼ਰਾਮ ਹੋ ਜਾਂਦਾ, ਇਸ ਕਰਕੇ ਥੋੜ੍ਹਾ ਜਿਹਾ ਧਿਆਨ ਰੱਖਣਾ ਇਹਨਾਂ ਗੱਲਾਂ ਦਾ। ਸੋ ਸ਼ੇਖ ਫਰੀਦ ਜੀ ਫਰਮਾਉਂਦੇ ਹਨ ਕਿ ਜ਼ਮੀਨ ਜਿਹੜੀ ਉਹ ਅਸਮਾਨ ਕੋਲੋਂ ਪੁੱਛਦੀ ਹੈ ਕਿ ਦੁਨੀਆਂ ਦੇ ਬੜੇ ਬੜੇ ਮਲਾਹ ਜਿਹੜੇ ਆਪਣੇ ਆਪ ਨੂੰ ਆਗੂ ਕਹਿੰਦੇ ਸੀ, ਮੇਰੇ ਬਿਨਾਂ ਦੁਨੀਆਂ ਨਹੀਂ ਚੱਲਦੀ, ਉਹ ਕਿੱਧਰ ਗਏ? ਸੋ ਇਸ ਕਰਕੇ ਫਰਮਾਉਂਦੇ ਹਨ, ਅਸਮਾਨ ਉੱਤਰ ਦਿੰਦਾ ਕਿ ਤੈਨੂੰ ਪਤਾ ਨਹੀਂ, ਉਹ ਤਾਂ ਮੇਰੇ ਉੱਤੇ ਕਬਰਾਂ ਵਿੱਚ ਪਏ ਹੋਏ ਸਮਾਂ ਨੂੰ ਭਾਵ ਸਮੇਂ ਨੂੰ ਜਾਲਣ ਬਤੀਤ ਕਰ ਰਹੇ ਨੇ, ਆਪਣੇ ਜੀਵ 'ਚ ਉਲਾਮੇ ਸਾਰ ਕੇ। ਜ਼ਮੀਨ ਵੱਤ ਧੀਰਜਵਾਨ ਜਗਿਆਸੂ ਅਸਮਾਨ ਵਾਂਗੂ ਨਿਰਲੇਪ ਗੁਰਾਂ ਪਾਸੋਂ ਪੁੱਛਦਾ ਹੈ ਕਿ ਦੁਨੀਆਂ ਦੇ ਜਿਹੜੇ ਮਲਾਹ ਸੀ, ਅਵਤਾਰ ਸੀ, ਉਹ ਕਿੱਥੇ ਚਲੇ ਗਏ? ਮਹਾਰਾਜ ਉੱਤਰ ਦਿੰਦੇ, ਹਿੰਦੂ ਤਾਂ ਆਪਣੇ ਮਲਾਹਾਂ ਨੂੰ ਸਾੜ ਦਿੰਦੇ ਨੇ ਅਤੇ ਮੁਸਲਮਾਨ ਕਬਰਾਂ ਵਿੱਚ ਦੱਬ ਦਿੰਦੇ ਨੇ, ਤਾਂ ਇਸ ਕਰਕੇ ਉਹ ਕਬਰਾਂ ਦੇ ਨਾਲ ਹੀ ਪਏ ਨੇ, ਪਰ ਉਲਾਂਭੇ ਦੋਹਾਂ ਦੇ ਜੀ ਸਹਾਰਦੇ ਨੇ, ਕਿਉਂਕਿ ਉਹਨਾਂ ਨੇ ਆਗੂ ਬਣ ਕੇ ਜੀਆਂ ਨੂੰ ਸਿੱਧੇ ਰਾਹ ਨਹੀਂ ਚਲਾਇਆ, ਇਸ ਕਰਕੇ ਉਲਾਂਭੇ ਸਹਾਰਦੇ ਨੇ। ਇਸ ਪ੍ਰਕਾਰ ਇੱਥੇ ਆ ਕੇ ਲਿਖਿਆ 8 ਅਤੇ 2, ਇੱਥੇ ਆ ਕੇ ਸਮਾਪਤੀ ਹੋਈ ਹੈ ਸ਼ਬਦਾਂ ਦੀ, ਅਤੇ ਨਾਲ ਰਾਗ ਆਸਾ ਦੀ ਸਮਾਪਤੀ ਹੋਈ ਹੈ। ਕਬੀਰ ਜੀ ਦੇ 37 ਸ਼ਬਦਾਂ ਦਾ ਇਸ ਪ੍ਰਕਾਰ ਵੇਰਵਾ ਹੈ, 4-4 ਪਦਿਆਂ ਦੇ 13 ਸ਼ਬਦ, 5-5 ਪਦਿਆਂ ਦੇ 9 ਸ਼ਬਦ ਆਏ ਨੇ, 3-3 ਪਦਿਆਂ ਦੇ 8 ਸ਼ਬਦ ਆਏ ਨੇ, 2-2 ਪਦਿਆਂ ਦੇ 3 ਸ਼ਬਦ ਨੇ, 4-4 ਪਦਿਆਂ ਦੇ ਫਿਰ 4 ਸ਼ਬਦ ਨੇ। ਆਸਾ ਰਾਗ ਦੇ 37 ਸ਼ਬਦ ਕਬੀਰ ਜੀ ਦੇ, 5 ਸ਼ਬਦ ਨਾਮਦੇਵ ਜੀ ਦੇ ਹੈ, 6 ਸ਼ਬਦ ਭਗਤ ਰਵਿਦਾਸ ਜੀ, 3 ਸ਼ਬਦ ਧੰਨੇ ਭਗਤ ਜੀ ਦੇ ਨੇ, 2 ਸ਼ਬਦ ਸ਼ੇਖ ਫਰੀਦ ਜੀ ਦੇ। ਆਸਾ ਰਾਗ ਵਿੱਚ 5 ਭਗਤਾਂ ਦੇ ਕੁੱਲ 53 ਸ਼ਬਦ ਆਪਾਂ ਸਰਵਣ ਕੀਤੇ ਆ। ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 31 ਰਾਗ ਨੇ ਕੁੱਲ, ਇਹਨਾਂ ਦੇ ਕਵਿੱਤ ਵੀ ਬਣਾਏ ਹੋਏ ਨੇ। ਸੋ ਜਿਵੇਂ ਸ੍ਰੀ ਰਾਗ ਮਾਝ ਗੌੜੀ ਆਸਾ ਸੰਗ ਭਈ ਬੌਰੀ, ਗੂਜਰੀ ਗੰਧਾਰੀ ਤੇ ਬਿਹਾਗੜਾ ਸੁਹਾਇਓ ਹੈ, ਵੜਹੰਸ ਸੋਠ ਧਨਾਸਰੀ ਤੇ ਜੈਤਸਰੀ, ਟੋਡੀ ਤੇ ਬੈਰਾੜੀ, ਉਹ ਤਿਲੰਗ ਸੂਹੀ ਛਾਇਓ ਹੈ, ਬਿਲਾਵਲ ਤੇ ਗੌਂਡ ਰਾਮਕਲੀ, ਨੱਟ ਮਾਲੀ ਗੌੜਾ ਮਾਰੂ ਮੈਂ ਤੇ ਤੁਖਾਰੀ, ਉਹ ਕਿਦਾਰ ਭੈਰੋਂ ਪਾਇਓ ਹੈ, ਬਸੰਤ ਸਾਰੰਗ ਮਲਹਾਰ ਕਾਂਧੜਾ ਕਲਿਆਣ, ਪ੍ਰਭਾਤੀ ਵਿਪਾਸ ਤੇ ਜੈ ਜੈਵੰਤੀ ਗੁਣ ਗਾਇਓ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 15 ਭਗਤਾਂ ਦੀ ਬਾਣੀ ਹੈ, ਭਗਤ ਕਬੀਰ ਜੀ ਪਹਿਲੇ ਹੋਏ ਨੇ, ਦੂਸਰੇ ਭਗਤ ਨਾਮਦੇਵ ਜੀ, ਤੀਸਰੇ ਭਗਤ ਰਵਿਦਾਸ ਜੀ, ਚੌਥੇ ਭਗਤ ਤਰਲੋਚਨ ਜੀ, 5ਵੇਂ ਭਗਤ ਧੰਨਾ ਜੀ, 6ਵੇਂ ਭਗਤ ਭੀਖਣ ਜੀ, 7ਵੇਂ ਭਗਤ ਜੈਦੇਵ ਜੀ, 8ਵੇਂ ਭਗਤ ਬੇਣੀ ਜੀ, 9ਵੇਂ ਭਗਤ ਸ੍ਰੀ ਸੈਣ ਜੀ, 10ਵੇਂ ਭਗਤ ਪੀਪਾ ਜੀ, 11ਵੇਂ ਭਗਤ ਫਰੀਦ ਜੀ, 12ਵੇਂ ਭਗਤ ਸਦਨਾ ਜੀ, 13ਵੇਂ ਭਗਤ ਰਾਮਾਨੰਦ ਜੀ, 14ਵੇਂ ਭਗਤ ਪਰਮਾਨੰਦ ਜੀ, ਸੋ 15ਵੇਂ ਹੋਏ ਨੇ ਭਗਤ ਸੂਰਦਾਸ ਜੀ। ਸਦਨਾ ਵਿਚਾਰ ਕੇ ਉਚਾਰ ਕੇ ਕਬੀਰ ਰਵਿਦਾਸ ਸੈਣ ਭੀਖਣ ਤਰਲੋਚਨ ਨਿਹਾਰੀਏ, ਜੈ ਦੇਉ ਸੁਖਿਆਲ ਧੰਨਾ ਭਗਤ ਵਿਸਾਲ, ਨਾਮਦੇਵ ਔ ਫਰੀਦ ਰਾਮਾਨੰਦ ਜੂ ਨਿਹਾਰੀਏ, ਮਨ ਕੀਨੋ ਹੈ ਪਤੰਗ ਬੇਣੀ ਭਗਤ ਉਤੰਗ, ਸੂਰਦਾਸ ਕਾ ਪ੍ਰਸੰਗ ਸਭਤ ਸਭ ਜਗਤ ਉਜਾਰੀਏ, ਪੀਪਾ ਰਾਜ ਤਿਆਗ ਪਰਮਾਨੰਦ ਜਗੇ ਭਾਗ, ਹਰੀ ਪੂਰਨਮੇ ਰਾਗ ਗੁਰੂ ਗ੍ਰੰਥ ਮੇ ਲਿਖਾਰੀਏ। ਇਸ ਪ੍ਰਕਾਰ ਇਹ ਸਾਰੇ ਜਿਤਨੇ ਨੇ ਆਏ ਹਨ ਕੁੱਲ। ਸੋ ਇਹਨਾਂ 15 ਭਗਤਾਂ ਨੂੰ ਆਪਾਂ ਦੱਸਿਆ ਕਿ ਇਹ 15 ਭਗਤ ਆਉਂਦੇ ਰਹਿਣੇ, ਅੱਗੇ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੁੰਦੀ ਰਹਿਣੀ ਹੈ।